ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਹਰ ਯੁੱਗ 'ਚ ਆਉਂਦਾ ਹੈ, ਜਿਸ ਵਕਤ ਵੀ ਧਰਮ ਦੀ ਹਾਨੀ ਹੁੰਦੀ ਹੈ ਜਾਂ ਧਰਮ ਸਥਾਪਨ ਕਰਨਾ ਹੋਵੇ ਤਾਂ ਨਿਰੰਕਾਰ ਆਪਣੇ ਹੀ ਸਰੂਪ ਸਤਿਗੁਰੂ ਨੂੰ ਇਸ ਸੰਸਾਰ 'ਚ ਭੇਜਦਾ ਹੈ। ਜਿਸ ਵਕਤ ਵੀ ਆਉਂਦਾ ਹੈ ਤਾਂ ਨਵੇਂ ਗਾਡੀ ਰਾਹ ਬਣਾਉਂਦਾ ਹੈ, ਨਵਾਂ ਧਰਮ ਸਥਾਪਨ ਕਰ ਦਿੰਦਾ ਹੈ। ਹੁਣ ਇਸ ਕੌਰ ਅੰਧਕਾਰ ਕਲਯੁਗ 'ਚ ਜਿਹਦੇ ਵਿੱਚ ਸਾਰੇ ਹੀ ਸਾਧਨ ਕਲਯੁਗ ਦੇ ਅੱਗ ਰੂਪੀ ਹਨ, ਬਾਬਾ ਨਾਨਕ ਸਿੰਘ ਸਾਹਿਬ ਨੇ ਫਰਮਾਇਆ। ਉਸ ਕਲਯੁਗ ਦੇ ਵਿੱਚ ਕਿਹੜਾ ਧਰਮ ਸਥਾਪਨ ਕਰਨਾ ਹੈ? ਧਰਮ ਇੱਕ ਪ੍ਰਕਾਸ਼ ਹੈ। ਧਰਮ ਹੈ ਕੀ? ਧਰਮ ਉਹ ਮਾਰਗ ਹੈ ਜਿਹੜਾ ਰੱਬ ਦਾ ਦੱਸਿਆ ਹੋਵੇ, ਰੱਬ ਦਾ ਬਣਾਇਆ ਹੋਵੇ, ਰੱਬ ਦਾ ਸਥਾਪਨ ਕੀਤਾ ਹੋਵੇ, ਉਹ ਧਰਮ ਹੈ। ਹੁਣ ਇਹ ਇੱਕ ਰੋਸ਼ਨੀ ਹੈ, ਪ੍ਰਕਾਸ਼ ਹੈ, ਅਤੇ ਫਿਰ ਨਿਰੰਕਾਰ ਇਸ ਧਰਮ ਨੂੰ ਪੁੱਛਦੇ ਹਨ। ਇਹ ਪਿਤਾ ਜੀ ਜਿਸ ਤਰੀਕੇ ਨਾਲ ਦੱਸ ਰਹੇ ਹਨ, ਧਰਮ ਨੂੰ ਪੁੱਛਦੇ ਹਨ ਨਿਰੰਕਾਰ ਕਿ ਫਿਰ ਤੈਨੂੰ ਇਸ ਧਰਮ ਵਾਸਤੇ ਰੋਸ਼ਨੀ ਦੱਸ ਕੀ ਚਾਹੀਦਾ ਹੈ? ਅੱਗੋਂ ਇਹ ਧਰਮ ਜਵਾਬ ਦਿੰਦਾ ਹੈ। ਗਰੀਬ ਨਵਾਜ ਆਪਦਾ ਗਿਆਨ, ਦੂਜੀ ਚੀਜ਼ ਇੱਕ ਭਾਸ਼ਾ ਲੈਂਗੁਏਜ, ਫਿਰ ਤੀਜੀ ਚੀਜ਼ ਜੋ ਇਸ ਰੋਸ਼ਨੀ ਨਿਰੰਕਾਰ ਨੂੰ ਜਵਾਬ 'ਚ ਕਹੀ ਹੈ ਉਹ ਹੈ ਰੂਪ, ਕਿ ਆਪ ਦਾ ਰੂਪ। ਹੈ ਨਿਰੰਕਾਰ ਨੇ ਭੇਜਿਆ ਕਿਹਨੂੰ ਹੈ? ਗੁਰੂ ਨਾਨਕ ਨਿਰੰਕਾਰ ਨੂੰ ਆਪਣੇ ਹੀ ਪ੍ਰਤੱਖ ਸਰੂਪ ਨੂੰ ਭੇਜਿਆ ਹੈ ਕਿ ਜਾਓ, ਜਾ ਕੇ ਧਰਮ ਸਥਾਪਨ ਕਰੋ। ਫਿਰ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਤਸ਼ਰੀਫ ਲਿਆਏ ਹਨ। ਹੁਣ ਪਹਿਲੀ ਜਿਹੜੀ ਜ਼ਰੂਰਤ ਹੈ ਇੱਕ ਧਰਮ ਨੂੰ, ਹੋਇਆ ਉਸ ਪ੍ਰਕਾਸ਼ ਦੀ, ਉਸ ਗਿਆਨ ਦੀ, ਜਿਹੜਾ ਗਿਆਨ ਇਸ ਗੌਰ ਕਲਯੁਗ ਦੇ ਅੰਧਕਾਰ ਨੂੰ ਦੂਰ ਕਰ ਸਕਦਾ ਹੈ। ਫਿਰ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਆਪ ਨਿਰੰਕਾਰ ਸਰੂਪ ਤਸ਼ਰੀਫ ਲਿਆਏ ਹਨ, ਫਿਰ ਕਿਸ ਨਿਮਰਤਾ 'ਚ ਵਰਤਦੇ ਹਨ? ਕੀ ਮਜਾਲ ਹੈ ਰੱਤੀ ਭਰ ਵੀ ਮਾਣ ਮੇਰੇ ਸਾਹਿਬ ਨੇ ਲਿਆ ਹੋਵੇ। ਉਸ ਵੇਲੇ ਫਰਮਾਉਂਦੇ ਹਨ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾ ਲੋ। ਸਾਧ ਸੰਗਤ ਜੀ, ਇੱਥੋਂ ਸਮਝ ਆਉਂਦੀ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾ ਲਓ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਜਦੋਂ ਗੁਰੂ ਅਰਜਨ ਪਾਤਸ਼ਾਹ ਫਰਮਾਉਂਦੇ ਹਨ। ਗੁਰੂ ਅਰਜਨ ਪਾਤਸ਼ਾਹ ਹੋਰ ਸਾਹਿਬਾਨ ਨੇ ਵੀ ਕੀ ਮਜਾਲ ਹੈ ਆਪਣੇ ਉੱਤੇ ਮਾਣ ਲਿਆ ਹੋਵੇ। ਅੱਧੀ ਤੋਂ ਜ਼ਿਆਦਾ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਉਚਾਰੀ ਹੋਈ ਹੈ। ਫਰਮਾਉਂਦੇ ਹਨ, ਬੁਲਾਇਆ ਬੋਲੀ ਖਸਮ ਦਾ, ਜੋ ਮੈਨੂੰ ਮੇਰਾ ਸਾਹਿਬ ਨਿਰੰਕਾਰ ਕਹਿ ਰਿਹਾ ਮੈਂ ਸਿਰਫ ਉਹੀ ਚੀਜ਼ ਬੋਲ ਰਿਹਾ। ਸਾਧ ਸੰਗਤ ਜੀ, ਇਸ ਅੰਮ੍ਰਿਤ ਬਾਣੀ ਨੂੰ ਗਿਆਨ ਨਾਲ ਭਰ ਦਿੱਤਾ ਹੈ। ਕਿਹੜਾ ਨਿਰੰਕਾਰ ਦਾ ਪ੍ਰਕਾਸ਼, ਜਿਹੜਾ ਅਸਲ ਗਿਆਨ ਰੂਪ ਹੈ। ਹੁਣ ਭਾਸ਼ਾ, ਲੈਂਗੁਏਜ, ਅਕਸ਼ਰਾਂ ਦੀ ਲੋੜ ਹੈ ਇਸ ਧਰਮ ਵਾਸਤੇ। ਉਹੀ ਆਪਣੇ ਸਰੂਪ ਦੇ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਦੇ ਦੂਜੇ ਸਰੂਪ 'ਚ, ਗੁਰੂ ਅੰਗਦ ਸਾਹਿਬ ਦੇ ਸਰੂਪ 'ਚ ਗੁਰਮੁਖੀ ਜਿਹੜੀ ਗੁਰੂ ਦੇ ਮੁੱਖੋਂ ਉਚਾਰੀ ਗਈ ਹੋਵੇ ਉਹ ਬਾਣੀ ਉਚਾਰੀ ਹੈ, ਉਹ ਅਕਸ਼ਰ ਉਚਾਰੇ ਹਨ। ਜਿਹੜੇ ਅਕਸ਼ਰ ਗੁਰੂ ਦੇ ਮੁੱਖੋਂ ਉਚਾਰੇ ਗਏ ਹੋਣ ਗੁਰਮੁਖੀ ਪਾਤਸ਼ਾਹ, ਫਿਰ ਗੁਰੂ ਸਾਹਿਬ ਆਪ ਉਸ ਦਾ ਰੂਪ ਦਿੰਦੇ ਹਨ। ਹੁਣ ਪਾਤਸ਼ਾਹ ਪ੍ਰਾਪਤ ਹੋ ਗਈ, ਫਿਰ ਇਸ ਦੇ ਰੂਪ ਦੀ ਲੋੜ ਪਈ। ਗੁਰੂ ਅਰਜਨ ਪਾਤਸ਼ਾਹ ਨੇ ਉਸ ਨਿਰੰਕਾਰ ਦੇ ਰੂਪ ਨੂੰ ਉਤਾਰਿਆ ਹੈ ਇਸੇ ਅੰਮ੍ਰਿਤ ਬਾਣੀ ਦੇ ਵਿੱਚ। ਉਸ ਰੂਪ ਨੂੰ ਉਤਾਰਿਆ ਹੈ ਜਿਹੜੇ ਗੁਰੂ ਅੰਗਦ ਸਾਹਿਬ ਨੇ, ਗੁਰੂ ਅਮਰਦਾਸ ਜੀ ਨੇ, ਗੁਰੂ ਰਾਮਦਾਸ ਜੀ ਨੇ ਪੂਰਨੇ ਪਾਏ ਹੋ, ਜਿਹੜੀ ਸਿੱਖੀ ਕਮਾ ਕੇ ਦੱਸੀ ਹੈ, ਜਿਹੜਾ ਪਿਆਰ ਕੀਤਾ ਹੈ, ਜਿਸ ਨਿਮਰਤਾ 'ਚ ਵਿਚਰੇ ਹਨ, ਜੋ ਸੇਵਾ ਦੇ ਪੂਰਨੇ ਪਾਏ ਹਨ, ਉਹ ਨਿਰੰਕਾਰ ਦੇ ਸਾਰੇ ਗੁਣਾਂ ਨੂੰ ਫਿਰ ਉਤਾਰ ਲਿਆ ਹੈ ਇੱਕ ਰੂਪ ਦੇ ਵਿੱਚ। ਉਹ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਪਰਮੇਸ਼ਰ ਕਾ ਥਾਨ, ਇਹ ਰੂਪ ਹੈ ਉਸ ਪਰਮੇਸ਼ਰ ਦਾ, ਅਕਾਲ ਪੁਰਖ ਨਿਰੰਕਾਰ ਦਾ। ਫਿਰ ਕਹਿਤਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਸ ਜੇ ਵੱਡ ਅਵਰ ਨਾ ਕੋਈ, ਨਿਰੰਕਾਰ ਜੱਡਾ ਵੱਡਾ ਕੋਈ ਨਹੀਂ, ਨਿਰੰਕਾਰ ਦਾ ਇਹ ਰੂਪ ਹੈ ਔਰ ਨਿਰੰਕਾਰ ਨੇ ਹੀ ਇਹ ਰੂਪ ਧਾਰਿਆ ਹੈ, ਇਹ ਮੇਰੇ ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਿਰੰਕਾਰ ਨੇ ਧਾਰਿਆ ਹੈ, ਇਹ ਸਾਹਿਬ ਕਹਿ ਰਹੇ, ਕੋਈ ਸਾਧਾਰਨ ਆਦਮੀ ਨਹੀਂ ਕਹਿ ਰਿਹਾ, ਇਹ ਪੰਜਵੇਂ ਗੁਰੂ ਨਾਨਕ ਪਾਤਸ਼ਾਹ ਫਰਮਾ ਰਹੇ ਹਨ, ਪ੍ਰਤੱਖ ਹਰ ਆਪ ਫਰਮਾ ਰਹੇ ਹਨ। ਗੁਰੂ ਨਾਨਕ ਇਹ ਆਪਣੇ ਮੁੱਖੋਂ ਕਹਿ ਰਹੇ ਹਨ ਕਿ ਇਹ ਨਿਰੰਕਾਰ ਦਾ ਰੂਪ ਹੈ, ਇਹ ਪਰਮੇਸ਼ਰ ਦਾ ਰੂਪ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਦਾ ਭਰਿਆ ਹੋਇਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਹੀ ਅੰਮ੍ਰਿਤ ਹੈ। ਫਿਰ ਉਸ ਵੇਲੇ ਇਸ ਅੰਮ੍ਰਿਤ ਦੇ ਬਾਰੇ 'ਚ ਗੁਰੂ ਨਾਨਕ ਪਾਤਸ਼ਾਹ ਕੀ ਫਰਮਾ ਰਹੇ ਹਨ।
ਗੁਰ ਸਾਗਰ ਅੰਮ੍ਰਿਤ ਸਾਰ, ਜੋ ਇੱਛੇ ਸੋ ਫਲ ਪਾਏ। ਸਾਖੀ ਅੰਮ੍ਰਿਤ ਪਾਣੀ ਪੀਵਤ ਹੀ ਪਰ
ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਇਸ ਤਰ੍ਹਾਂ ਇਸ ਗੁਰੂ ਦੀ ਵਡਿਆਈ ਦੱਸਦੇ ਹਨ ਜੋ ਅੰਮ੍ਰਿਤ ਬਾਣੀ ਹੈ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਫਿਰ ਇਸ ਯੁਗ ਯੁਗ ਅਟਲ ਗੁਰੂ ਗ੍ਰੰਥ ਸਾਹਿਬ ਦੀ ਇਸ ਅੰਮ੍ਰਿਤ ਬਾਣੀ ਨੂੰ ਕਿਸ ਤਰ੍ਹਾਂ ਬਿਆਨ ਕਰਦੇ ਹਨ।
ਚਹੁ ਜੁਗ ਮੇਂ ਅੰਮ੍ਰਿਤ ਸੱਚੀ ਬਾਣੀ ਪੂਰੇ ਪਾਗਰ ਨਾਮ ਸਮਾਣੀ।
ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਆਪਣਾ ਤਜਰਬਾ ਦੱਸਦੇ ਹਨ ਜਦਾਂ ਉਹਨਾਂ ਨੇ ਉਹ ਪਰਮ ਪਦ ਪ੍ਰਾਪਤ ਕੀਤਾ ਹੈ। ਜੀ ਹੱਕ ਬੀਜੇ ਤੇ ਗੁਰੂ ਅਰਜਨ ਪਾਤਸ਼ਾਹ ਫਿਰ ਕਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਸ ਅੰਮ੍ਰਿਤ ਬਾਣੀ ਨੂੰ ਬਿਆਨ ਕਰਦੇ।
ਇਸ ਅੰਮ੍ਰਿਤ ਬਾਣੀ ਦੇ ਬਾਰੇ ਫਿਰ ਬਾਬਾ ਨਰਸ ਸਿੰਘ ਜੀ ਕਿਸ ਤਰ੍ਹਾਂ ਸਪਸ਼ਟ ਕਰਦੇ ਹਨ। ਅੰਮ੍ਰਿਤ ਬਾਣੀ ਪਹਿਲੋਂ ਵੀ ਨਿਰੰਕਾਰ ਸੀ, ਅੰਮ੍ਰਿਤ ਬਾਣੀ ਹੁਣ ਵੀ ਨਿਰੰਕਾਰ ਹੈ। ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਕੀਤਾ ਇਸ ਅੰਮ੍ਰਿਤ ਬਾਣੀ ਦੁਆਰਾ। ਗੁਰੂ ਅੰਗਦ ਸਾਹਿਬ ਉਸੇ ਗੱਦੀ 'ਤੇ ਬਿਰਾਜਮਾਨ ਹੁੰਦੇ ਹਨ, ਬਾਣੀ ਦੁਆਰਾ ਉਪਦੇਸ਼ ਕਰਦੇ ਹਨ। ਗੁਰੂ ਅਮਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ 'ਤੇ ਬਿਰਾਜਮਾਨ ਹੁੰਦੇ ਹਨ, ਬਾਣੀ ਦੁਆਰਾ ਉਪਦੇਸ਼ ਜਾਰੀ ਰਿਹਾ। ਇਸੇ ਤਰ੍ਹਾਂ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਸੇ ਗੱਦੀ 'ਤੇ ਬਿਰਾਜਮਾਨ ਹਨ, ਬਾਣੀ ਦੁਆਰਾ ਉਪਦੇਸ਼ ਹੋ ਰਿਹਾ ਹੈ। ਗੁਰਮੁਖ ਵਾਸਤੇ ਪ੍ਰਤੱਖ ਗੁਰੂ ਬੈਠਾ ਉਪਦੇਸ਼ ਕਰ ਰਿਹਾ ਹੈ, ਪ੍ਰਤੱਖ ਗੁਰੂ ਹੈ। ਮੂਰਖ ਵਾਸਤੇ ਇੱਕ ਪੁਸਤਕ ਕਿਤਾਬ ਹੈ। ਗੁਰਮੁਖੋ ਗੁਰਮੁਖੋ ਸਾਡੀ ਭਾਵਨਾ ਮੈਂ ਕਮਜ਼ੋਰੀ ਹੈ, ਅਸੀਂ ਆਪਣੀ ਭਾਵਨਾ ਅਤੇ ਦ੍ਰਿਸ਼ਟੀ ਨੂੰ ਪੱਕਾ ਕਰਨਾ ਹੈ। ਬਾਬਾ ਨਰਸ ਸਿੰਘ ਜੀ ਮਹਾਰਾਜ ਇਸ ਤਰ੍ਹਾਂ ਸਪਸ਼ਟ ਕਰਦੇ ਹੋਏ ਫਰਮਾਉਂਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਰੂਪ ਨਿਰੰਕਾਰ ਨੇ ਖੁਦ ਧਾਰਿਆ ਹੈ, ਆਪ ਧਾਰਿਆ ਹੈ। ਬਾਬਾ ਨਰਸ ਸਿੰਘ ਸਾਹਿਬ ਨੇ ਫਰਮਾਇਆ, ਗੁਰੂ ਨਾਨਕ ਪਾਤਸ਼ਾਹ ਦੇ ਚਾਰ ਸਰੂਪ ਹਨ, ਨਿਰਾਕਾਰ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਦੂਜਾ, ਜਿਸ ਸਰੂਪ 'ਚ ਉਹ ਤਸ਼ਰੀਫ ਲਿਆਏ। ਤੀਜਾ, ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਅੰਮ੍ਰਿਤ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦਾ ਤੀਸਰਾ ਸਰੂਪ ਹੈ। ਚੌਥਾ ਉਹਨਾਂ ਦਾ ਨਿਮਰਤਾ ਸਰੂਪ ਹੈ, ਗਰੀਬੀ। ਪਿਤਾ ਜੀ ਸਮਝਾਉਂਦੇ ਹੋਏ ਕਹਿਣ ਲੱਗੇ, ਸਹਿ ਫਰਮਾਉਂਦੇ ਹਨ, ਪ੍ਰਭ ਜੀ ਬਸੇ ਸਾਦਗੀ ਰਸਨਾ। ਪ੍ਰਭੂ ਜੀ ਬਸਦੇ ਹਨ ਸਾਦਗੀ ਰਸਨਾ 'ਤੇ, ਪਰ ਇਹਦਾ ਅਸਰ ਕੀ ਹੁੰਦਾ ਹੈ? ਜਿਹੜੇ ਵੀ ਉਸ ਮਹਾਂਪੁਰਸ਼ ਦੀ ਰਸਨਾ ਤੋਂ ਪ੍ਰਭੂ ਦੇ ਬਚਨ ਸੁਣਦੇ ਹਨ, ਉਹ ਸੁਣਨ ਵਾਲਿਆਂ ਨੂੰ ਉਸ ਰਸਨਾ ਤੋਂ ਬਚਨ ਸੁਣ ਕੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਗੁਰਰਸਨਾ ਅੰਮ੍ਰਿਤ ਬੋਗ ਦੀ, ਇਹ ਸਾਰੀ ਅੰਮ੍ਰਿਤ ਬਾਣੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਰਸਨਾ ਤੋਂ ਹੀ ਆਈ ਹੈ। ਬਾਬਾ ਨਾਨਕ ਸਿੰਘ ਸਾਹਿਬ ਫਰਮਾਨ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅਕਸ਼ਰ ਗੁਰੂ ਨਾਨਕ ਹੈ। ਫਿਰ ਪਿਤਾ ਜੀ ਕਹਿਣ ਲੱਗੇ, ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵਿਰਲੇ ਕਿਨੇ ਚੱਖ ਡਿੱਠ। ਇਹ ਸਾਹਿਬ ਦੀ ਰਸਨਾ ਤੋਂ ਅਚਾਰੀ ਹੋਈ ਬਾਣੀ ਕੰਨੀ ਕੁ ਮਿੱਠੀ ਹੈ, ਹਰ ਇੱਕ ਜਣੇ ਨੂੰ ਇਹ ਮਿਠਾਸ ਦਾ ਪਤਾ ਕਿਉਂ ਨਹੀਂ ਲੱਗਦਾ? ਇਹ ਵੱਡ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ। ਫਿਰ ਪਿਤਾ ਜੀ ਸਮਝਾਉਣ ਲੱਗੇ, ਕਹਿਣ ਲੱਗੇ, ਜਿਸ ਵਕਤ ਉਹ ਗੁਰਮੁਖ ਮਹਾਂਪੁਰਸ਼ ਜਿਸ ਨੇ ਇਸ ਅੰਮ੍ਰਿਤ ਬਾਣੀ ਦੀ ਕਮਾਈ ਕੀਤੀ ਹੋਈ ਹੈ, ਜਿਸ ਨੇ ਸਾਹਿਬ ਨਾਲ ਪ੍ਰੇਮ ਕੀਤਾ ਹੈ, ਜਿਸ ਨੂੰ ਇਸ ਬਾਣੀ ਦੀ ਸੋਝੀ ਆਪ ਗੁਰੂ ਨਾਨਕ ਪਾਤਸ਼ਾਹ ਨੇ ਪਾਈ ਹੋਈ ਹੈ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਇਸ ਅੰਮ੍ਰਿਤ ਬਾਣੀ 'ਚ ਰੰਗਿਆ ਪਿਆ ਹੈ। ਸਾਧ ਸੰਗਤ ਜੀ, ਫਿਰ ਪਿਤਾ ਜੀ ਕਹਿਣ ਲੱਗੇ, ਜਿਸ ਵਕਤ ਉਹ ਮਹਾਂਪੁਰਸ਼ ਸੰਗਤ ਦੇ ਲੈਵਲ 'ਤੇ ਆ ਕੇ ਫਿਰ ਬਚਨ ਕਰਦਾ ਹੈ, ਉਹ ਬਚਨਾਂ ਦਾ ਫਿਰ ਅਸਰ ਦੱਸ ਰਹੇ ਹਨ। ਜੋ ਬਾਬਾ ਨਾਨਕ ਸਿੰਘ ਸਾਹਿਬ ਨੇ ਇੱਕ ਦਫ਼ਾ ਸੰਗਤ ਸਮਝਾਇਆ ਕਿ ਜਿਹੜਾ ਕਮਾਈ ਵਾਲਾ ਮਹਾਂਪੁਰਸ਼ ਹੈ, ਜਿਸ ਨੇ ਸਾਹਿਬ ਦੀ ਇਸ ਅੰਮ੍ਰਿਤ ਬਾਣੀ ਦੀ ਕਮਾਈ ਕੀਤੀ ਹੈ, ਇਹ ਵੀ ਫਰਮਾਇਆ ਕਿ ਬਾਣੀ ਪੜ੍ਹਨੀ ਔਰ ਸੁਣਨੀ ਸੌਖੀ ਹੈ, ਬਾਣੀ 'ਤੇ ਵਿਚਾਰ ਕਰਨਾ ਬਹੁਤ ਔਖਾ ਹੈ, ਇਸ 'ਤੇ ਅਮਲ ਕਰਨਾ ਅਤਿ ਕਠਿਨ ਹੈ। ਫਿਰ ਬਾਬਾ ਜੀ ਫਰਮਾਉਂਦੇ ਹਨ, ਉਹ ਮਹਾਂਪੁਰਸ਼ ਜਿਸ ਨੇ ਇਸ ਨੂੰ ਕਮਾਇਆ ਹੈ, ਉਸ ਦੇ ਮੁੱਖੋਂ ਇਹੀ ਬਾਣੀ ਸੁਣਨ ਵਾਲਿਆਂ ਨੂੰ ਉਸ ਗੁਰਮੁਖ ਮਹਾਂਪੁਰਖ ਤੋਂ ਬੜੀ ਮਿੱਠੀ ਲੱਗਦੀ ਹੈ। ਫਿਰ ਬਾਬਾ ਨਾਨਕ ਸਿੰਘ ਸਾਹਿਬ ਕਹਿਣ ਲੱਗੇ ਕਿ ਇਸੇ ਬਾਣੀ ਦੀ ਸੋਝੀ ਪੈਂਦੀ ਹੈ, ਇਹ ਸਮਝ ਮੈਂ ਆਉਂਦੀ ਹੈ। ਫਿਰ ਤੀਜਾ ਅਸਰ ਬਾਬਾ ਨਾਨਕ ਸਿੰਘ ਸਾਹਿਬ ਫਰਮਾਉਣ ਲੱਗੇ ਕਿ ਇਹੀ ਬਾਣੀ ਇਹ ਕਾਟ ਕਰ ਜਾਂਦੀ ਹੈ, ਕਲੇਜੇ ਨੂੰ ਛਲਣੀ ਕਰ ਜਾਂਦੀ ਹੈ, ਪੂਰਾ ਅਸਰ ਕਰ ਜਾਂਦੀ ਹੈ। ਚੌਥਾ ਅਸਰ ਬਾਬਾ ਨੰਦ ਸਿੰਘ ਸਾਹਿਬ ਫਰਮਾਉਣ ਲੱਗੇ, ਜਿਸ ਵਕਤ ਇਹ ਕਮਾਈ ਵਾਲਾ ਮਹਾਂਪੁਰਸ਼ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਅੰਮ੍ਰਿਤ ਬਾਣੀ 'ਤੇ ਗੱਲ ਕਰ ਰਿਹਾ ਹੁੰਦਾ ਹੈ, ਉਹੀ ਬਚਨ ਉਹ ਅੰਮ੍ਰਿਤ ਬਾਣੀ ਭਾਗ ਲਾ ਜਾਂਦੀ ਹੈ। ਇਹ ਬਚਨ ਕਰਦੇ ਹੋਏ ਫਿਰ ਪਿਤਾ ਜੀ ਕਹਿਣ ਲੱਗੇ, ਜੋ ਕੁਛ ਵੀ ਅਸੀਂ ਇਸ ਮਿਠਾਸ ਦੀ ਮਸਤੀ ਲੈ ਰਹੇ ਹਾਂ, ਜੋ ਕੁਛ ਵੀ ਸੋਝੀ ਪਈ ਹੈ, ਜੋ ਕੁਛ ਵੀ ਸਾਡੇ ਉੱਤੇ ਅਸਰ ਹੋਇਆ ਹੈ, ਸਾਨੂੰ ਭਾਗ ਲੱਗੇ ਹਨ, ਅਸੀਂ ਬਾਬਾ ਨੰਦ ਸਿੰਘ ਸਾਹਿਬ ਦੇ ਮੁਖਾਰਬਿੰਦ ਤੋਂ ਇਹ ਸਭ ਚੀਜ਼ ਹਾਸਲ ਕੀਤੀ, ਇਹ ਸਭ ਕੁਛ ਸਾਨੂੰ ਉਹਨਾਂ ਦੀ ਸੰਗਤ, ਉਹਨਾਂ ਦੇ ਚਰਨ ਕਮਲਾਂ 'ਚੋਂ ਪ੍ਰਾਪਤ ਹੋਇਆ।
ਅੰਮ੍ਰਿਤ ਬਾਣੀ ਗੁਰ ਕੀ ਮੀਠੀ, ਗੁਰਮੁਖ ਵੀਰ ਲੈ ਕੇ ਨਚਕ ਡੀਠੀ। ਚੀਨੀਆ ਪਰਮਾਤਮ ਜਾਣਾ ਦੁਆ ਤੀਆਂ ਏਕੋ ਏਕ ਸੁ ਅਪਰ ਪਰਮ ਪਰ ਪਰਖ ਖਜਾਨੇ ਪਾਈ ਦਾ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨ ਜਾਣਾ ਦੁਆ ਤੀਆਂ ਸੱਚ ਅੰਮ੍ਰਿਤ ਪੀਵੋ ਸਹਿਜ ਮਰੋ ਜੀਵਤ ਹੀ ਜੀਵੋ ਗੁਰ ਦੀਆ ਸੱਚ ਅੰਮ੍ਰਿਤ ਪੀਵੋ ਸਹਿਜ ਮਰੋ ਜੀਵਤ ਹੀ ਜੀਵੋ ਆਪਣੋ ਕਰ ਰਾਖੋ ਗੁਰ ਪਾਵੇ ਸਮਾਵ ਗੁਰ ਦੀਆ ਸੱਚ ਅੰਮ੍ਰਿਤ ਪੀਵੋ ਸਹਿਜ ਮਰੋ ਜੀਵਤ ਹੀ ਜੀਵੋ ਗੁਰ ਦੀਆ ਸੱਚ ਅੰਮ੍ਰਿਤ ਪੀਵੋ ਸਹਿਜ ਮਰੋ ਜੀਵਤ ਹੀ ਜੀਵੋ ਆਪਣੋ ਕਰ ਰਾਖੋ ਗੁਰ ਪਾਵੇ ਤੁਮਰੋ ਹੋਈ ਸੁ ਤੁਝੇ ਸਮਾਵੇ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵੀਰ ਲੈ ਕੇ ਨ ਚੱਕ ਬੀਠੀ ਅੰਤਰ ਪ੍ਰਗਾਸ ਮਹਾਰਸ ਪੀਵੇ ਦਰ ਸੱਚੇ ਸ਼ਬਦ ਵਜਾਵਣਿਆ ਅੰਮ੍ਰਿਤ ਵਰਸੇ ਸਹਿਜ ਸੁਭਾਈ ਗੁਰਮੁਖ ਵਿਰਲਾ ਕੋਈ ਜਨ ਪਾਈ ਅੰਮ੍ਰਿਤ ਵਰਸੇ ਸਹਿਜ ਸੁਭਾਈ ਗੁਰਮੁਖ ਵਿਰਲਾ ਕੋਈ ਜਨ ਪਾਈ ਅੰਮ੍ਰਿਤ ਪੀ ਸਦਾ ਤ੍ਰਿਪਤਾ ਸੇ ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ ਅੰਮ੍ਰਿਤ ਵਰਸੇ ਸਹਿਜ ਸੁਭਾਈ ਗੁਰਮੁਖ ਵਿਰਲਾ ਕੋਈ ਜਨ ਪਾਈ ਅੰਮ੍ਰਿਤ ਪੀ ਸਦਾ ਤ੍ਰਿਪਤਾ ਸੇ ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ
ਸਾਧ ਸੰਗਤ ਜੀ ਪਿਤਾ ਜੀ ਨੇ ਇਹ ਚੀਜ਼ ਸਮਝਾਉਂਦੇ ਹੋਏ ਕਿਹਾ ਸਿੱਖ ਹੈ ਕੌਣ ਫਰਮਾਨ ਲੱਗੇ ਕਿ ਗੁਰੂ ਸਾਹਿਬ ਫਰਮਾਉਂਦੇ ਹਨ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ ਕਿਰਨ ਸੂਰਜ ਤੋਂ ਪ੍ਰਕਾਸ਼ ਲੈਂਦੀ ਹੈ ਕਿਰਨ ਹੀ ਪ੍ਰਕਾਸ਼ ਖਲੇਰਦੀ ਹੈ ਪਰ ਕਿਰਨ ਕੋਈ ਮਾਣ ਅਤੇ ਵਡਿਆਈ ਆਪਣੇ ਉੱਤੇ ਲੈਂਦੀ ਹੈ ਬਿਲਕੁਲ ਨਹੀਂ ਲੈਂਦੀ ਸਾਰਾ ਪ੍ਰਕਾਸ਼ ਸੂਰਜ ਤੋਂ ਲੈਂਦੀ ਹੈ ਔਰ ਸਾਰੀ ਵਡਿਆਈ ਸੂਰਜ ਨੂੰ ਹੀ ਦਿੰਦੀ ਹੈ ਪਰ ਕਿਰਨ ਟਿੱਕੀ ਕਿੱਥੇ ਰਹਿੰਦੀ ਹੈ ਹਰ ਵੇਲੇ ਹੀ ਸੂਰਜ ਦੇ ਵਿੱਚ ਹੀ ਟਿੱਕੀ ਰਹਿੰਦੀ ਹੈ ਇਹੀ ਗੁਰਸਿੱਖ ਅਤੇ ਗੁਰਮੁਖ ਦੀ ਅਵਸਥਾ ਹੈ ਜਿਹਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਨਾਨਕ ਹੀ ਉਹਨਾਂ ਦਾ ਪਰਮ ਲਕਸ਼ ਹੈ ਪਰਮ ਸੂਰਜ ਹੈ ਪਰਮ ਸੱਤ ਹੈ ਪਰਮ ਕਰਮ ਹੈ ਪਰਮ ਧਰਮ ਹੈ ਪਰਮ ਗਿਆਨ ਹੈ ਪਰਮ ਧਿਆਨ ਹੈ ਅਤੇ ਪਰਮ ਪ੍ਰੇਮ ਹੈ ਇਹ ਜਿਸ ਤਰ੍ਹਾਂ ਬਾਬਾ ਆਨੰਦ ਸਿੰਘ ਸਾਹਿਬ ਨੇ ਫਰਮਾਇਆ ਸੀ ਪਿਤਾ ਜੀ ਨੇ ਉਸੇ ਤਰ੍ਹਾਂ ਉਹਨੂੰ ਬਿਆਨ ਕੀਤਾ ਸਾਧ ਸੰਗਤ ਜੀ ਜਿਹੜਾ ਗੁਰਮੁਖ ਹੈ ਜਿਹੜਾ ਅਸਲ 'ਚ ਗੁਰਸਿੱਖ ਹੈ ਗੁਰਮੁਖ ਮਹਾਂਪੁਰਸ਼ ਸਾਰੀ ਵਡਿਆਈ ਸਾਰਾ ਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਈ ਜਾਏਗਾ। ਲੇਸ ਮਾਤਰ ਵੀ ਮਾਣ ਬਾਬਾ ਆਨੰਦ ਸਿੰਘ ਸਾਹਿਬ ਵਾਕਣ ਆਪਣੇ ਉੱਤੇ ਲੈ। ਉਹ ਗੁਰਮੁਖ ਮਹਾਂਪੁਰਖ ਹੈ ਜਿਹੜਾ ਗੁਰੂ ਵੱਲ ਮੁੱਖ ਕਰੀ ਬੈਠਾ ਹੈ, ਔਰ ਗੁਰੂ ਵੱਲ ਹੀ ਦੂਜਿਆਂ ਦਾ ਮੁੱਖ ਜੋੜੇਗਾ। ਫਿਰ ਪਿਤਾ ਜੀ ਕਹਿਣ ਲੱਗੇ ਕਿ ਮੱਛੀ ਦੇ ਉਦਾਹਰਣ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਅੰਮ੍ਰਿਤ ਸਮੁੰਦਰ 'ਚ ਕਿੰਨੇ ਪੜ੍ਹਦੇ ਹਾਂ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਹਨ, ਕਹੋ ਨਾਨਕ ਹਰ ਭਜ ਮਨਾ ਜੈ ਬਿਦ ਜਲ ਕੋ ਮੀਨ। ਸਮੁੰਦਰ ਦਾ ਇੱਕ ਛੋਟੀ ਜਿਹੀ ਮਛਲੀ ਉਹਦੇ ਵਿੱਚ ਕਿਸ ਤਰ੍ਹਾਂ ਦਾ ਆਨੰਦ ਮਾਣ ਰਹੀ ਹੈ। ਉਸ ਦਾ ਪਾਣ ਵੀ ਜਲ ਹੈ, ਉਸਦਾ ਖਾਣ ਵੀ ਜਲ ਹੈ, ਉਸਦਾ ਜੀਵਨ ਵੀ ਜਲ ਹੈ, ਉਹਦਾ ਪ੍ਰੇਮ ਵੀ ਜਲ ਹੈ। ਕਹਿਣ ਲੱਗੇ ਇਸੇ ਤਰ੍ਹਾਂ ਗੁਰਮੁਖ ਦਾ ਜਿਹੜਾ ਗੁਰਸਿੱਖ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹੈ, ਉਸਦਾ ਪਾਣ ਵੀ ਇਹੀ ਅੰਮ੍ਰਿਤ ਬਾਣੀ ਹੈ, ਇਹ ਅੰਮ੍ਰਿਤ ਹੈ। ਉਸਦਾ ਖਾਣ ਵੀ ਇਹ ਅੰਮ੍ਰਿਤ ਭੋਜਨ ਹੈ। ਕਿਹੜਾ ਅੰਮ੍ਰਿਤ ਭੋਜਨ? ਜਿਸ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਫਰਮਾਉਂਦੇ ਹਨ, ਥਾਲ ਵਿੱਚ ਤਿੰਨ ਵਸਤੂ ਪਇਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਇਓ, ਜਿਸ ਕਾ ਸਭ ਸਧਾਰੋ, ਜੇ ਕੋ ਖਾਵੇ ਜੇ ਕੋ ਭੁੰਚੇ, ਤਿਸ ਕਾ ਹੋਏ ਉਧਾਰੋ, ਇਹ ਵਸ ਤਜੀ ਨਾ ਜਾਈ, ਨਿਤ ਨਿਤ ਰੱਖ ਉਧਾਰੋ। ਸਾਧ ਸੰਗਤ ਜੀ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਥਾਲ ਕਹਿ ਕੇ ਕਿ ਤੁਹਾਡੇ ਵਾਸਤੇ ਤਿੰਨ ਪਕਵਾਨ ਤਿਆਰ ਕਰਦੇ ਹਨ, ਇਸ ਅੰਮ੍ਰਿਤ ਭੋਜਨ ਨੂੰ ਉਹ ਗੁਰਮੁਖ ਛਕਦਾ ਹੈ, ਜਿਹੜਾ ਗੁਰੂ ਅਰਜਨ ਪਾਤਸ਼ਾਹ ਨੇ ਤਿਆਰ ਕੀਤਾ ਹੈ, ਇਸ ਅੰਮ੍ਰਿਤ ਦਾ ਹੀ ਪਾਨ ਕਰਦਾ ਹੈ, ਇਸੇ ਅੰਮ੍ਰਿਤ ਭੋਜਨ ਨੂੰ ਛਕਦਾ ਹੈ, ਇਸੇ ਅੰਮ੍ਰਿਤ ਨਾਮ ਨੂੰ ਜਪਦਾ ਹੈ, ਇਸੇ ਅੰਮ੍ਰਿਤ ਨਾਮ ਨੂੰ ਉਹਨੇ ਸਵਾਸਾਂ ਵਿੱਚ ਪਰੋਇਆ ਹੋਇਆ ਹੈ, ਉਸ ਦੇ ਪ੍ਰਾਣ ਚੱਲ ਰਹੇ ਹਨ, ਕਿਉਂਕਿ ਇਹ ਅੰਮ੍ਰਿਤ ਦਾ ਉਹਨਾਂ ਵਿੱਚ ਵਾਸਾ ਹੈ। ਸਾਧ ਸੰਗਤ ਜੀ, ਫਿਰ ਪਿਤਾ ਜੀ ਕਹਿਣ ਲੱਗੇ, ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੂਆ। ਭਗਤ ਭੰਡਾਰ ਗੁਰ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਏਕ ਬੂੰਦ ਗੁਰ ਅੰਮ੍ਰਿਤ ਦੀਨੋ, ਜਿਹਦੇ ਉੱਤੇ ਪ੍ਰਸੰਨ ਹੁੰਦਾ ਹੈ ਮੇਰਾ ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਹਦੇ ਉੱਤੇ ਪ੍ਰਸੰਨ ਹੁੰਦੇ ਹਨ, ਤਾਂ ਇਹ ਤਾਂ ਸਮੁੰਦਰ ਹੈ ਅੰਮ੍ਰਿਤ ਦਾ। ਗੁਰੂ ਸਮੁੰਦਰ ਹੈ ਅੰਮ੍ਰਿਤ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੰਦਰ ਹਨ ਅੰਮ੍ਰਿਤ ਦੇ। ਗੁਰਮੁਖ ਸਦਾ ਲਈ ਜਿਉਂਦਾ ਹੈ ਜਿਸ ਨੂੰ ਇਹ ਬੂੰਦ ਅੰਮ੍ਰਿਤ ਦੀ ਸਤਿਗੁਰੂ ਪਿਲਾ ਦਿੰਦਾ ਹੈ, ਔਰ ਉਸ ਦਾ ਲੇਖਾ ਪੁੱਛਣ ਵਾਲਾ ਉਹ ਜਿਸ ਨੂੰ ਇੱਕ ਬੂੰਦ ਇਸ ਅੰਮ੍ਰਿਤ ਦੀ ਗੁਰੂ ਨੇ ਪਿਲਾ ਦਿੱਤੀ ਹੈ, ਉਹ ਕਾਲ ਵਸ ਨਹੀਂ ਹੈ। ਧਰਮ ਰਾਏ ਦਰ ਕਾਗਜ਼ ਫਾੜੇ ਜਾਂ ਨਾਨਕ ਲੇਖਾ ਸਮਝਾ। ਉਸ ਦਾ ਲੇਖਾ ਧਰਮ ਰਾਜ ਕਿਸੇ ਪਾਸ ਨਹੀਂ ਹੈ, ਉਸ ਦਾ ਲੇਖਾ ਸਿਰਫ ਮੇਰੇ ਸਰਤਾਜ ਗੁਰੂ ਨਾਨਕ ਪਾਤਸ਼ਾਹ ਪਾਸ ਹੈ। ਸਾਧ ਸੰਗਤ ਜੀ, ਇਹ ਗੁਰਮੁਖ ਦੀਆਂ ਨਿਸ਼ਾਨੀਆਂ। ਕਿਹੜੇ ਗੁਰਮੁਖ ਦੀਆਂ? ਜਿਹਨੂੰ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਗ੍ਰੰਥ ਸਾਹਿਬ ਨੇ ਇੱਕ ਬੂੰਦ ਅੰਮ੍ਰਿਤ ਛਕਾਈ ਹੋਈ।
ਸ਼ਬਦ ਬਚਾਵਣਿਆ ਅੰਮ੍ਰਿਤ ਵਰਸੈ ਸਹਿਜ ਸੁਭਾਈ, ਗੁਰਮੁਖ ਬਿਰਲਾ ਕੋਈ ਜਨ ਪਾਈ। ਅੰਮ੍ਰਿਤ ਵਰਸੈ ਸਹਿਜ ਸੁਭਾਈ, ਗੁਰਮੁਖ ਬਿਰਲਾ ਕੋਈ ਜਨ ਪਾਈ। ਅੰਮ੍ਰਿਤ ਪੀ ਸਦਾ ਤ੍ਰਿਪ रस हर गुर ते पिया, हर पैनण नाम भोजन थिया, नाम रंग नाम जो तमस नौ नानक कीने होगा जियो। गुर का बचन जी के साथ, गुर का बचन अनाथ को नाथ, गुर के बचन नरक न पवे, गुर के बचन रसना अमृत रवे, गुर का बचन परगट संसार, गुर के बचन न आवे हार। बचन परगट संसार, गुर के बचन न आवे हार, जिस जन होए आप किरपाल, नानक सतगुर सदा दयाल।
फिर पिता जी कहन लगे, काका आपां तां सारे कड्डे खुशकिस्मत हैं कि एक मनुखा जन्म सानू मिलिया होया है, और उस मनुखा जन्म च इस अमृत बाणी दे समुंदर दे किनारे ते असी बैठे हुए हैं, असी गुरु ग्रंथ साहब दे चरण कमलों च बैठे हुए हैं, और फिर इस आबे हयादी इस अमृत की एक बूंद तो वांझे रह जाइए तो फिर दोष किदा है, साडा अपना।
अटल अमर नमोवा, भगत